ਸਤਿਗੁਰਾਂ ਦੀ ਨਿੱਘੀ ਪਾਵਨ ਗੋਦਰ ਅੰਗਰਸਮਾਨ ਰੀ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਅੱਜ ਦਾ ਵਿਸ਼ਾ ਹੈ ਮਜ਼ਹਬੀ ਤਸਵ। ਬਹੁਤ ਹੀ ਸੂਖਮ ਵਿਸ਼ਾ ਹੈ। ਗੁਰਮੁਖ ਪਿਆਰਿਆਂ ਨੇ ਇਸ ਵਿਸ਼ੇ 'ਤੇ ਤਿੰਨ ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ ਦੂਜਾ ਭਾਗ ਆਪ ਜੀ ਦੇ ਸਨਮੁਖ ਪੜਿਆ ਜਾ ਰਿਹਾ ਹੈ। ਸੋ ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜਿਆ ਹੈ। ਇਨਸਾਨ ਅੰਦਰ ਜੋ ਆਤਮਾ ਹੈ ਉਹ ਅਕਾਲ ਪੁਰਖ ਦੀ ਹੀ ਜੋਤ ਹੈ ਜਾਂ ਉਸਦਾ ਹੀ ਪ੍ਰਕਾਸ਼ ਹੈ। ਪੰਜ ਪੁੱਤਕ ਸਰੀਰ ਨੂੰ ਜੀਵਨ ਦੇਣ ਵਾਲੀ ਇਹ ਜੋਤ ਹੀ ਹੈ ਜਿਸ ਨੂੰ ਉਸ ਸਿਰਜਣਹਾਰੇ ਨੇ ਆਪ ਇਸ ਸਰੀਰ ਵਿੱਚ ਰੱਖਿਆ ਹੈ। ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਫਿਰ ਗੁਰਬਾਣੀ ਵਿੱਚ ਇਹ ਤਾਕੀਦੀ ਹੁਕਮ ਕੀਤਾ ਹੈ ਕਿ ਹੇ ਮਨ, ਤੂੰ ਆਪਣੀ ਮੂਲ ਜੋਤ ਨੂੰ ਪਛਾਣ। ਹਾਂਜੀ, ਫਿਰ ਗੁਰਬਾਣੀ ਵਿੱਚ ਇਹ ਤਾਕੀਦ ਕੀਤੀ ਹੈ ਕਿ ਹੇ ਮਨ, ਤੂੰ ਆਪਣੀ ਮੂਲ ਜੋਤ ਨੂੰ ਪਛਾਣ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਸਾਡੇ ਅੰਦਰ ਅਕਾਲ ਪੁਰਖ ਦੀ ਜੋਤ ਵਸ ਰਹੀ ਹੈ ਤਾਂ ਫਿਰ ਜੋਤ ਸਰੂਪੀ ਵਾਲੇ ਸਾਰੇ ਇਲਾਹੀ ਗੁਣ ਇਨਸਾਨੀ ਆਤਮਾ ਵਿੱਚ ਹੋਣੇ ਲਾਜ਼ਮੀ ਹਨ। ਪਰੰਤੂ ਜੇਕਰ ਅਜਿਹਾ ਦਿਖਾਈ ਨਹੀਂ ਦਿੰਦਾ ਤਾਂ ਇਸ ਦਾ ਕਾਰਨ ਕੀ ਹੈ? ਮਾਇਕੀ ਭਰਮ ਭੁਲਾਵੇ ਵਿੱਚ ਹਉਮੈ ਦੇ ਅਧੀਨ ਇਨਸਾਨ ਦੇ ਜੋਤ ਸਰੂਪੀ ਮਨ ਦੇ ਉਦਾਲੇ ਮਾਇਆ ਦੀ ਕਾਲਕ ਚੜ ਗਈ ਹੈ। ਇਹ ਕਾਲਕ ਜਾਂ ਮਨ ਦੀ ਮੈਲ ਮਨ ਉੱਤੇ ਸਿਰਫ ਇਸ ਜਨਮ ਵਿੱਚ ਹੀ ਨਹੀਂ ਬਲਕਿ ਪਿਛਲੇ ਜਨਮਾਂ ਤੋਂ ਚਲੀ ਆਈ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਅਸੀਂ ਆਪਣੇ ਜੋਤ ਸਰੂਪੀ ਅਸਲੇ ਜਾਂ ਵਿਰਾਸਤ ਨੂੰ ਭੁੱਲ ਗਏ ਹਾਂ। ਹਾਂਜੀ, ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਅਸੀਂ ਆਪਣੇ ਜੋਤ ਸਰੂਪੀ ਅਸਲੇ ਜਾਂ ਵਿਰਾਸਤ ਨੂੰ ਹੀ ਭੁੱਲ ਗਏ ਹਾਂ, ਜਿਸ ਕਾਰਨ ਅਸੀਂ ਹਉਮੈ ਅਤੇ ਮੈਂ ਮੇਰੀ ਦੀ ਭਾਵਨਾ ਵਿੱਚ ਪਰਵਿਰਤ ਹੋ ਗਏ ਹਾਂ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਹਉਮੈ ਅਤੇ ਮੈਂ ਮੇਰੀ ਦੀ ਅਗਿਆਨਤਾ ਵਿੱਚ ਅਸੀਂ ਪਰਵਿਰਤ ਹੋ ਕੇ ਸੋਚਦੇ ਅਤੇ ਕਰਮ ਕਰਦੇ ਹਾਂ ਅਤੇ ਨਤੀਜੇ ਭੁਗਤਦੇ ਹਾਂ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਅਸੀਂ ਆਪਣੇ ਪਾਪਾਂ ਤੋਂ ਬਚਣ ਲਈ ਅਤੇ ਆਤਮਕ ਲੋੜਾਂ ਦੀ ਪੂਰਤੀ ਲਈ ਕੋਈ ਨਾ ਕੋਈ ਧਰਮ ਜਾਂ ਮਜ਼ਹਬ ਧਾਰਦੇ ਹਾਂ। ਆਪਣੇ ਪਾਪਾਂ ਤੋਂ ਬਚਣ ਲਈ ਅਤੇ ਆਤਮਕ ਲੋੜਾਂ ਦੀ ਪੂਰਤੀ ਲਈ ਹਉਮੈ ਅਤੇ ਮੈਂ ਮੇਰੀ ਵਾਲੀ ਬਿਰਤੀ ਨਾਲ ਇਨਸਾਨ ਆਪੋ ਆਪਣੇ ਖਿਆਲਾਂ, ਆਪੋ ਆਪਣੇ ਨਿਸ਼ਚਾ ਅਨੁਸਾਰ ਧਰਮ ਜਾਂ ਮਜ਼ਹਬ ਨੂੰ ਵਿਸ਼ੇਸ਼ਤਾ ਦਿੰਦਾ ਹੈ ਅਤੇ ਉਹਨਾਂ ਦੀ ਵਡਿਆਈ ਕਰਦਾ ਹੈ, ਪਰੰਤੂ ਹੋਰਨਾਂ ਦੇ ਧਰਮਾਂ ਦੀ ਨਿਖੇਧੀ ਕਰਦਾ ਹੈ। ਇਸ ਤਰ੍ਹਾਂ ਇਹ ਆਪਣਤ, ਖਿੱਚੋ ਤਾਣ, ਖੁਦਗਰਜ਼ੀ, ਵੈਰ ਵਿਰੋਧ, ਵਾਦ ਵਿਵਾਦ, ਨਫ਼ਰਤ, ਤੋਸਬ, ਲੜਾਈ ਅਤੇ ਜ਼ੁਲਮ ਦਾ ਕਾਰਨ ਬਣਦੀ ਹੈ। ਇਹ ਆਪਣਤ ਹੀ ਧਰਮ ਜਾਂ ਮਜ਼ਹਬ ਦੀ ਬਾਬਤ ਸਾਡੇ ਖਿਆਲ, ਸਾਡੇ ਨਿਸ਼ਚੇ, ਸ਼ਰਧਾ, ਕਰਮ ਕਾਂਡ, ਜਗਿਆਸਾ ਇਹ ਸਾਡੇ ਭਰਮ ਭੁਲਾਵੇ ਵਿੱਚੋਂ ਉਪਜਦੇ ਹਨ ਅਤੇ ਇਹਨਾਂ ਉੱਤੇ ਹਉਮੈ ਅਤੇ ਮੈਂ ਮੇਰੀ ਦੀ ਰੰਗਤ ਚੜੀ ਹੁੰਦੀ ਹੈ। ਇਸ ਲਈ ਆਪੂ ਧਾਰੇ ਹੋਏ ਧਾਰਮਿਕ ਖਿਆਲ ਅਤੇ ਨਿਸ਼ਚੇ ਇਹ ਓਪਰੇ ਜੇ ਦਿਖਾਵੇ ਮਾਤਰ, ਰੀਸੋ ਰੀਸੀ, ਮਾਨਸਿਕ ਤਸੱਲੀ ਵਾਲੇ ਹੀ ਹੁੰਦੇ ਹਨ। ਪਰ ਜੇ ਗੋ ਨਾਲ ਡੂੰਘਾ ਵਿਚਾਰਿਆ ਜਾਏ ਤਾਂ ਇਹ ਅਨੁਭਵ ਹੋਵੇਗਾ ਕਿ ਰੱਬ ਇੱਕ ਹੈ, ਹੁਕਮ ਇੱਕ ਹੈ, ਜੋਤ ਇੱਕ ਹੈ, ਪ੍ਰਕਾਸ਼ ਇੱਕ ਹੈ, ਸ਼ਬਦ ਇੱਕ ਹੈ, ਬਾਣੀ ਇੱਕ ਹੈ, ਕੁਦਰਤ ਇੱਕ ਹੈ। ਇਸ ਏਕੇ ਦੇ ਸਰੂਪਾਂ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ, माया चित्र बचित्र विमोहित बिरला बूझै कोई। सब गोबिंद है, सब गोबिंद है, गोबिंद बिन नहीं कोई। सूत एक मन सत सहंस जैसे ओत पोत प्रभ सोई रहाओ। जल तरंग अर फेन बुदबुदा जल ते पिन न होई। ए परपंच पार ब्रह्म की लीला विचरित आन न होई। मिथ्या परम अर सुपन मनोरथ सत पदार्थ जानिया। सुकृत मनसा गुर उपदेसी जागत ही मन मानिया। कहत नाम देओ हर की रचना देखो हृदय बिचारी। कट कट अंतर सर्ब निरंतर केवल एक मुरारी। फरीदा खालक खलक मैं खलक वसै रब माए। मंदा किसनु आखिए जा तिस बिन कोई नाए। कौ प्यो मुंडिया सन्यासी कौ जोगी प्यो कोई ब्रह्मचारी कौ जतियन मानबो। हिंदू तुर्क कौ राफसी इमाम साफी। मानस की जात सब है एक पहचान बो। सारे जीव एक इलाही जोत तो प्रगट होए हन। हां जी सारे जीव एक इलाही जोत तो प्रगट होए हन। साडा मूल सरोत ते विरसा भी इको ही है। इसलिए सारे लोकां दा इखलाकी ते धार्मिक फर्ज बनता है कि वो आपस विच मुखालफत दी बजाय रवादारी, वैर विरोध दी बजाय मैत्री भाव, किरना दी बजाय प्यार, तुअसब दी बजाय विशालता, झगड़ियां दी बजाय मिलाप, दिल तोड़न दी बजाय दिल जोड़न, ते तबाही दी बजाय उसारू विचार भावना नाल मिलजुल के वर्त वर्तारा करन। क्योंकि सारे जीव इको इलाही जोत तो प्रगट होए हन ते साडा मूल स्रोत ते विरसा भी इको ही है। गुरबाणी साड़ी इस विषय संबंधी इं अगवाई करती है। फरीदा जोते मारन मुखियां तिना न मारे कुम। आपनड़े कर जाइए पैर तिना दे चुम। फरीदा जेतू अकल लतीफ काले लिख ना लेख। आपनड़े गिरवान मैं सिरनीवा कर देख। फरीदा बुरे दा पला कर गुस्सा मन न हंडाए। देही रोग न लगई पल्ले सब किच पाए। अकाल पुरख ने हर एक जीव नू ख्यालां वलवलियां रीजां निश्चियां कर्मा धर्मा दी आजादी दित्ती हुई है। हां जी अकाल पुरख ने हर एक जीव नू ख्यालां वलवलियां रीजां कर्मा धर्मा दी आजादी दित्ती हुई है। इस तरह हर एक जीव नू आपो अपने निश्चयां अनुसार धर्म या मजहब तारन ते उस दे असूलां अनुसार जीवन बतीत करन दा भी पूरा हक है। इसलिए एक दूजे दे धर्म ते सिद्धांता उत्ते दखल देन, मुखालफत करन, किरना करन, तोसब करन, मखोल उडाउन ते निरादरी करन दा किसे नू कोई हक नहीं है। पर इस मानसिक आजादी दी एक जरूरी शर्त यह है कि दूजियां दे धार्मिक ख्यालां निश्चियां सिद्धांतां लई विशालता सहनशीलता रवादारी आदर पाओ मिलवर्तन ते प्यार वाला वतीरा होना चाहिदा है। सानू अपने मजहबी निश्चियां ते सिद्धांतां नू होरां उत्ते जबरदस्ती टोसन दा कोई हक नहीं है। अपने धर्म के निश्चयां नू जबरदस्ती दूजियां उत्ते ठोसन दे भयानक नतीजियां दियां कहानियां नाल दुनिया दा इतिहास भरिया पिया है जिसका सहम अजे ताई संसार दे वायुमंडल विच प्रतीत हुंदा है। विद्या दे खेतर विच विज्ञान ते कला दे दो मुख भाग हन। हां जी विद्या दे खेतर विच विज्ञान ते कला साइंस ते आर्ट्स ये दो मुख भाग हैं। हर विद्यार्थी नू हक है कि वो अपनी रुचि अनुसार जेड़ा मजमून पसंद है जेड़ा सब्जेक्ट पसंद है उसनू पढ़न लई चुन लवे। उसनू ये भी हक है कि वो जिस स्कूल या कॉलेज विच दाखल होना चाहुंदे हन दाखल होवे। ਜੇਕਰ ਇੱਕ ਦੂਜੇ ਦੇ ਮਜ਼ਮੂਨਾਂ ਤੇ ਸਕੂਲਾਂ ਦੀ ਬਾਬਤ ਵਿਤਕਰਾ ਤੇ ਵੈਰ ਵਿਰੋਧ ਨਹੀਂ ਹੁੰਦਾ ਤਾਂ ਧਰਮ ਕਰਮ ਨਿਸ਼ਚਿਆਂ ਤੇ ਸਾਧਨਾ ਉੱਤੇ ਵੀ ਕੋਈ ਵਿਤਕਰਾ, ਕੋਈ ਇਤਰਾਜ਼, ਕੋਈ ਦਖਲ, ਮੁਖਾਲਫਤ, ਘਿਰਨਾ, ਤੋਸਬ, ਲੜਾਈ, ਜ਼ਬਰਦਸਤੀ ਤੇ ਜ਼ੁਲਮ ਨਹੀਂ ਹੋਣਾ ਚਾਹੀਦਾ। ਹਰ ਇੱਕ ਇਨਸਾਨ ਨੂੰ ਆਪੋ ਆਪਣੇ ਖਿਆਲਾਂ, ਆਪੋ ਆਪਣੇ ਨਿਸ਼ਚਿਆਂ ਅਨੁਸਾਰ ਜੀਵਨ ਬਤੀਤ ਕਰਨ ਦਾ ਪੂਰਾ ਹੱਕ ਹੈ। ਕੁਦਰਤ ਵਿੱਚ ਭਿੰਨਤਾ, ਵਿਲੱਖਣਤਾ, ਅਨੇਕਤਾ ਹੈ। ਇਹ ਭਿੰਨਤਾ ਕੁਦਰਤ ਦਾ ਅੰਗ ਤੇ ਸ਼ਿੰਗਾਰ ਹੈ, ਜਿਸ ਨਾਲ ਕਾਇਨਾਤ ਰੰਗ ਬਿਰੰਗੀ ਰੂਪਾਂ ਰੇਖਾਂ ਵਿੱਚ ਸਜੀ ਹੋਈ ਹੈ, ਰੱਬੀ ਜਲਵਾ ਦਿਖਾ ਰਹੀ ਹੈ। ਕਿਤਨਾ ਸੁੰਦਰ ਹੈ ਇਹ ਦੁਨੀ ਸੁਹਾਵਾ ਬਾਗ, ਜੋ ਕਰਤਾਰ ਦੇ ਸਾਜੇ ਵਨ ਸਵੰਨੇ ਫੁੱਲਾਂ ਨਾਲ ਖਿੜਿਆ ਦਿਸਦਾ ਹੈ। ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੇਕ ਪ੍ਰਕਾਰ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਪੇਖ ਕਰੇ ਇੱਕ ਰੰਗ, ਨਾਨਾ ਵਿਧ ਕੀਨੋ ਵਿਸਥਾਰ, ਪ੍ਰਭ ਅਭਨਾਸੀ ਏਕੰਕਾਰ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ। ਇਸ ਲਈ ਇਨਸਾਨ ਦੇ ਖਿਆਲਾਂ ਨਿਸ਼ਚਿਆਂ ਵਿੱਚ ਵੀ ਵਿਲੱਖਣਤਾ ਹੋਣੀ ਲਾਜ਼ਮੀ ਹੈ। ਇਸ ਕੁਦਰਤੀ ਅਸੂਲ ਅਨੁਸਾਰ ਇੱਕ ਦੂਜੇ ਦੇ ਧਾਰਮਿਕ ਖਿਆਲਾਂ, ਇੱਕ ਦੂਜੇ ਦੇ ਨਿਸ਼ਚਿਆਂ ਤੇ ਸਿਧਾਂਤਾਂ ਦੀ ਨਿੰਦਿਆ ਕਰਨੀ, ਨਿਰਾਦਰੀ ਕਰਨੀ, ਵਾਦ ਵਿਵਾਦ ਕਰਨਾ, ਲੜਾਈ ਕਰਨੀ, ਮੁਖਾਲਫਤ ਕਰਨੀ, ਝਗੜੇ ਕਰਨੇ ਤੇ ਜ਼ੁਲਮ ਕਰਨੇ ਹੀ ਮਜ਼ਹਬੀ ਤਸਬ ਹੈ, ਜੋ ਕੁਦਰਤੀ ਅਸੂਲਾਂ ਦੇ ਉਲਟ ਹੈ। ਸਾਰੇ ਧਰਮ ਤੇ ਸਾਰੇ ਮਜ਼ਹਬ ਇਨਸਾਨ ਨੂੰ ਦਇਆ, ਖਿਮਾ, ਨੇਕੀ, ਮੈਤਰੀ ਭਾਵ, ਪਿਆਰ, ਰਵਾਦਾਰੀ, ਸੇਵਾ, ਕੁਰਬਾਨੀ ਸਿਖਾਉਣ ਲਈ ਪ੍ਰਚਲਿਤ ਕੀਤੇ ਗਏ ਸਨ। ਹਾਂਜੀ, ਸਾਰੇ ਧਰਮ ਤੇ ਮਜ਼ਹਬ ਇਨਸਾਨ ਨੂੰ ਦਇਆ, ਖਿਮਾ, ਨੇਕੀ, ਮੈਤਰੀ ਭਾਵ, ਪਿਆਰ, ਰਵਾਦਾਰੀ, ਸੇਵਾ ਤੇ ਕੁਰਬਾਨੀ ਸਿਖਾਉਣ ਲਈ ਪ੍ਰਚਲਿਤ ਕੀਤੇ ਗਏ ਸਨ। ਪਰ ਅਸੀਂ ਮਜ਼ਹਬੀ ਤਸਬ ਕਾਰਨ ਇਹਨਾਂ ਦੈਵੀ ਗੁਣਾਂ ਨੂੰ ਭੁੱਲ ਗਏ ਹਾਂ ਤੇ ਇਹਨਾਂ ਦੇ ਐਨ ਉਲਟ ਵੈਰ ਵਿਰੋਧ, ਨਫ਼ਰਤ, ਤਸਬ, ਲੜਾਈ, ਝਗੜੇ, ਜ਼ੁਲਮ ਦੀ ਨੀਵੀਂ ਭਾਵਨਾ ਅਥਵਾ ਔਗਣਾਂ ਵਿੱਚ ਗਲਤਾਨ ਹੋ ਕੇ ਹੋਰਨਾਂ ਮਜ਼ਹਬਾਂ ਦੀ ਨਿਖੇਧੀ, ਬਦਨਾਮੀ, ਨਿੰਦਾ, ਹੇਠੀ ਮੁਖਾਲਫਤ ਕਰਨ ਵਿੱਚ ਆਪਣੇ ਧਰਮ ਦੀ ਵਡਿਆਈ, ਸੇਵਾ ਤੇ ਉਸਨੂੰ ਫੈਲਾਉਣ ਦਾ ਸਾਧਨ ਸਮਝੀ ਬੈਠੇ ਹਾਂ। ਅਸੀਂ ਜਦੋਂ ਵੀ ਕਿਸੇ ਨਾਲ ਈਰਖਾ, ਦਵੈਤ ਕਰਦੇ ਹਾਂ, ਵੈਰ ਵਿਰੋਧ ਕਰਦੇ ਹਾਂ, ਤੋਸਬ ਕਰਦੇ ਹਾਂ, ਲੜਾਈ ਝਗੜੇ, ਨੁਕਤਾਚੀਨੀ ਤੇ ਨਿੰਦਾ ਕਰਦੇ ਹਾਂ ਤਾਂ ਕੀ ਹੁੰਦਾ ਹੈ? ਸਾਡੇ ਮਨ ਨੂੰ ਕਿਰਨਾਂ ਦਾ ਵੱਟ ਚੜਦਾ ਹੈ। ਕਿਰਨਾਂ ਦਾ ਪ੍ਰਗਟਾਵਾ ਸਾਡੇ ਮੱਥੇ, ਸਾਡੀਆਂ ਅੱਖਾਂ, ਸਾਡੇ ਚਿਹਰੇ ਉੱਤੇ ਪੈਂਦਾ ਹੈ। ਜਦੋਂ ਅਸੀਂ ਕਿਸੇ ਨਾਲ ਈਰਖਾ, ਦਵੈਤ, ਵੈਰ ਵਿਰੋਧ, ਤਸਬ, ਨਫ਼ਰਤ, ਨੁਕਤਾਚੀਨੀ ਤੇ ਨਿੰਦਾ ਕਰਦੇ ਹਾਂ, ਸਾਡੇ ਮਨ ਨੂੰ ਕਿਰਨਾਂ ਦਾ ਵੱਟ ਚੜਦਾ ਹੈ। ਕਿਰਨਾਂ ਦਾ ਪ੍ਰਗਟਾਵਾ ਸਾਡੇ ਮੱਥੇ, ਅੱਖਾਂ, ਚਿਹਰੇ ਉੱਤੇ ਹੁੰਦਾ ਹੈ। ਸਾਡਾ ਮਨ ਮਲੀਨ ਹੋ ਜਾਂਦਾ ਹੈ, ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ, ਨਿਰਣਾ ਸ਼ਕਤੀ ਗੰਧਲੀ ਹੋ ਜਾਂਦੀ ਹੈ, ਕ੍ਰੋਧ ਦੇ ਭਾਂਬੜ ਮੱਚ ਉੱਠਦੇ ਹਨ। ਇਹ ਤਸਬ ਤੇ ਕਿਰਨਾਂ ਦੀਆਂ ਕਿਰਨਾਂ ਦੂਜੇ ਪਾਸੇ ਜਾ ਕੇ ਅਸਰ ਕਰਦੀਆਂ ਹਨ ਤਾਂ ਕਿਰਨਾਂ ਤੇ ਤਸਬ ਦੀ ਅੱਗ ਭੜਕ ਉੱਠਦੀ ਹੈ। ਦੂਜੇ ਪਾਸੇ ਦੀਆਂ ਕਿਰਨਾਂ ਦੀ ਕਿਰਨਾਂ ਮੁੜ ਸਾਡੇ ਕੋਲ ਵਾਪਸ ਆਉਂਦੀਆਂ ਹਨ ਤੇ ਕਿਰਨਾਂ ਤੇ ਤਸਬ ਦਾ ਅਮੁੱਕ ਜ਼ਹਿਰੀਲਾ ਚੱਕਰ ਚੱਲਦਾ ਰਹਿੰਦਾ ਹੈ। ਇਹ ਵਿਸ਼ੀਅਸ ਸਰਕਲ ਚੱਲਦਾ ਹੀ ਰਹਿੰਦਾ ਹੈ। ਇਸ ਤਰ੍ਹਾਂ ਮਜ਼ਹਬੀ ਤਸਬ ਤੇ ਕਿਰਨਾਂ ਦੇ ਪਾਂਬੜ ਦਿਲਾਂ ਵਿੱਚ, ਸ਼ਹਿਰਾਂ ਵਿੱਚ, ਪਰਿਵਾਰਾਂ ਵਿੱਚ, ਪਿੰਡਾਂ ਵਿੱਚ, ਮੁਲਕਾਂ ਵਿੱਚ, ਵਿਸ਼ਵ ਵਿੱਚ ਬਹੁਤ ਤੇਜ਼ੀ ਨਾਲ ਫੈਲ ਕੇ ਅਤਿਅੰਤ ਜਾਨ ਮਾਲ ਦੀ ਤਬਾਹੀ ਦਾ ਕਾਰਨ ਬਣਦੇ ਹਨ। ਇਹ ਤਸਬ ਤੇ ਕਿਰਨਾਂ ਦੀ ਅੱਗ ਜਦੋਂ ਮਜ਼ਹਬਾਂ ਤੇ ਧਾਰਮਿਕ ਅਸਥਾਨਾਂ ਨੂੰ ਲੱਗ ਜਾਏ ਤਾਂ ਕਿਆਮਤ ਹੀ ਵਾਪਰ ਜਾਂਦੀ ਹੈ। ਹਾਂਜੀ, ਇਹ ਤਵਸਬ ਤੇ ਕਿਰਨਾਂ ਦੀ ਅੱਗ ਜਦੋਂ ਮਜ਼ਬਾਂ ਤੇ ਧਾਰਮਿਕ ਸਥਾਨਾਂ ਨੂੰ ਲੱਗ ਜਾਏ ਤਾਂ ਕਿਆਮਤ ਹੀ ਵਾਪਰ ਜਾਂਦੀ ਹੈ। ਇਸ ਤਰ੍ਹਾਂ ਅਖੌਤੀ ਧਰਮੀਆਂ ਤੇ ਧਾਰਮਿਕ ਠੇਕੇਦਾਰਾਂ ਨੇ ਆਪੂ ਸਹਿੜੀ ਹੋਈ ਗਿਲਾਨੀ ਨਾਲ ਆਪਣੇ ਹੀ ਧਰਮ ਮਜ਼ਹਬ ਤੇ ਦੀਨ ਨੂੰ ਮਲੀਨ ਪ੍ਰਿਸ਼ਟ ਪਖੰਡ ਫੋਕਾ ਬਣਾ ਛੱਡਿਆ ਹੈ। ਤਵਸਬ ਦੀ ਅੱਗ ਨੇ ਧਾਰਮਿਕ ਅਸਥਾਨਾਂ ਤੇ ਸੰਸਥਾਵਾਂ ਵਿੱਚ ਵੀ ਦ੍ਵੈਤ, ਨਫ਼ਰਤ, ਈਰਖਾ, ਵੈਰ ਵਿਰੋਧ, ਹਉਮੈ ਮੈਂ ਮੇਰੀ, ਸਵਾਰਥ ਹਿੰਸਾ ਦੇ ਭਾਂਬੜ ਬਾਲ ਰੱਖੇ ਹਨ। ਇਹਨਾਂ ਭਾਂਬੜਾਂ ਵਿੱਚ ਧਾਰਮਿਕ ਆਗੂ ਆਪ ਵੀ ਸੜਦੇ ਹਨ ਤੇ ਜੋ ਨੇੜੇ ਜਾਂਦਾ ਹੈ ਉਸਨੂੰ ਵੀ ਸਾੜ ਦਿੰਦੇ ਹਨ। ਸਾਡੇ ਧਾਰਮਿਕ ਤਵਸਬ ਦਾ ਉਪਰਾ ਉਦਾਹਰਣ ਨਿੱਜੀ ਤਜ਼ਰਬੇ ਤੋਂ ਦਿੱਤਾ ਜਾਂਦਾ ਹੈ। ਗੁਰਮੁਖ ਪਿਆਰੇ ਧਾਰਮਿਕ ਤਵਸਬ ਦਾ ਉਪਰਾ ਉਦਾਹਰਣ ਨਿੱਜੀ ਤਜ਼ਰਬੇ ਤੋਂ ਦਿੰਦੇ ਹਨ। ਸਫ਼ਰ ਵਿੱਚ ਕੁਝ ਸਿੱਖ ਸੰਗਤਾਂ ਇਕੱਠੀਆਂ ਬੈਠੀਆਂ ਸਨ। ਉਹਨਾਂ ਵਿੱਚ ਗੁਰਬਾਣੀ ਦੇ ਕਿਸੇ ਆਸ਼ੇ ਤੇ ਵਿਚਾਰ ਸ਼ੁਰੂ ਹੋ ਗਈ। ਸਾਰੇ ਗੁਰਬਾਣੀ ਵਿਚਾਰ ਨੂੰ ਸੁਣ ਕੇ ਰੱਬੀ ਏਕਤਾ, ਸ਼ਰਧਾ ਭਾਵਨੀ, ਬਾਣੀ ਦੇ ਅਦਬ, ਸਿੱਖੀ ਦੇ ਪਿਆਰ, ਗੁਰੂ ਦੇ ਪ੍ਰੇਮ ਦੀ ਇੱਕ ਪਿਆਰ ਤਾਰ ਵਿੱਚ ਪਰੋਤੇ ਗਏ ਤੇ ਬਾਣੀ ਦਾ ਰਸ ਮਾਣਦੇ ਗਏ। ਪਰ ਜਦੋਂ ਵਕਤੇ ਨੇ ਦੱਸਿਆ ਕਿ ਉਸਨੇ ਫਲਾਣੇ ਡੇਰੇ ਤੋਂ ਇਹ ਗਿਆਨ ਸਿੱਖਿਆ ਹੈ ਤਾਂ ਬਾਕੀ ਸਾਰਿਆਂ ਦੇ ਚਿਹਰੇ ਤੋਂ ਉਹ ਚਾਓ, ਉਹ ਰਸ, ਉਹ ਰੰਗ, ਉਹ ਸ਼ਰਧਾ ਭਾਵਨਾ, ਪਿਆਰ ਦੀ ਝਲਕ ਉੱਡ ਗਈ ਤੇ ਉਹਨਾਂ ਵਿੱਚ ਜਿਹੜੀ ਪਿਆਰ ਦੀ ਤਾਰ ਬਣੀ ਸੀ ਉਹ ਫੌਰਨ ਟੁੱਟ ਗਈ। ਉਹਨਾਂ ਦੀ ਸ਼ਰਧਾ ਤੇ ਚਾਓ ਰੁੱਖੇਪਨ ਵਿੱਚ ਬਦਲ ਗਈ। ਇਸ ਦਾ ਕਾਰਨ ਇਹ ਸੀ ਕਿ ਉਹ ਆਪੋ ਆਪਣੀ ਸੰਪਰਦਾ ਨੂੰ ਹੀ ਸਰਵੋਤਮ ਸਮਝਦੇ ਸਨ। ਦੂਸਰੀ, ਕਿਸੇ ਸੰਪਰਦਾ ਦੀ ਵਡਿਆਈ ਨੂੰ ਉਹ ਸਹਾਰ ਨਾ ਸਕੇ। ਅਸਲ ਵਿੱਚ ਉਹ ਮੂਲ ਛੋੜ ਡਾਲੀ ਲੱਗੇ ਵਾਲੀ ਧਾਰਮਿਕ ਅਵਸਥਾ ਵਿੱਚ ਵਿਚਰਦੇ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਵਕਤਾ ਦੂਜੇ ਫਿਰਕੇ ਨਾਲ ਸੰਬੰਧ ਰੱਖਦਾ ਹੈ ਤਾਂ ਉਹ ਆਪਸ ਵਿੱਚ ਇੱਕ ਦੂਸਰੇ ਲਈ ਪਰਾਏ ਬਣ ਗਏ। ਇਸ ਤਰ੍ਹਾਂ ਅਸੀਂ ਦੂਸਰੇ ਫਿਰਕਿਆਂ ਤੇ ਧਰਮਾਂ ਦੇ ਲਿਬਾਜ਼ ਨੂੰ ਦੇਖਦੇ ਹੀ ਨਫ਼ਰਤ ਨਾਲ ਭਰ ਜਾਂਦੇ ਹਾਂ, ਫਿਰ ਉਹਨਾਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਹਾਂ। ਇਸ ਤਰ੍ਹਾਂ ਸਾਡੇ ਮਨਾਂ ਅੰਦਰ ਤਵਸਬ ਦੀ ਅਗਨੀ ਭੜਕ ਉੱਠਦੀ ਹੈ। ਜਿਹਾ ਕਿ ਜਬ ਧਾਰੇ ਕੋ ਬੈਰੀ ਮੀਤ, ਤਬ ਲਗਨੇ ਚਲ ਨਾਹੀ ਚੀਤ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ, ਛਾੜ ਵਿਡਾਨੀ ਤਾਤ ਮੁੜੇ, ਈਹਾਂ ਬਸਨਾ ਰਾਤ ਮੁੜੇ। ਪਿਆਰ ਤੋਂ ਪਿਆਰ ਉਪਜਦਾ ਹੈ, ਨਫ਼ਰਤ ਤੋਂ ਨਫ਼ਰਤ ਉਪਜਦੀ ਹੈ। ਲਵ ਬਿਗੈਟਸ ਲਵ, ਹੇਟ ਬਿਗੈਟਸ ਹੇਟ, ਇਹ ਕੁਦਰਤੀ ਅਸੂਲ ਅਟਲ ਹਨ। ਜਿਹਾ ਬੀਜੈ ਸੋ ਲੂਣੈ, ਕਰਮਾ ਸੰਦੜਾ ਖੇਤ, ਐਜ਼ ਯੂ ਸੋ ਸੋ ਸ਼ੈਲ ਯੂ ਰੀਪ। ਇਸ ਲਈ ਤਵਸਬ ਤੇ ਨਫ਼ਰਤ ਤੋਂ ਤਵਸਬ ਤੇ ਨਫ਼ਰਤ ਉਪਜਣਾ ਲਾਜ਼ਮੀ ਹੈ। ਸਾਡੇ ਖਿਆਲ ਦੋ ਤਾਰੀ ਤਲਵਾਰ ਦੀ ਨਿਆਈ ਹਨ, ਚੰਗੇ ਜਾਂ ਮਾੜੇ, ਗੁੱਡ ਔਰ ਬੈਡ, ਉਸਾਰੂ ਜਾਂ ਟਾਊ, ਕੰਸਟਰਕਟਿਵ ਔਰ ਡਿਸਟਰਕਟਿਵ, ਖਿਆਲ ਜਾਂ ਨਫ਼ਰਤ, ਲਵ ਔਰ ਹੇਟ, ਰਵਾਦਾਰੀ ਜਾਂ ਤਵਸਬ, ਕੋਈ ਐਗਜ਼ਿਸਟੈਂਸ ਔਰ ਬਾਇਗੋਟਰੀ, ਸਹਿਨਸ਼ੀਲਤਾ ਜਾਂ ਮੁਕਾਬਲਾ, ਕੌਂਸੀਲੇਸ਼ਨ ਔਰ ਕਨਫਰੰਟੇਸ਼ਨ। ਪਰ ਅਸੀਂ ਆਪਣੀ ਅਗਿਆਨਤਾ ਵਿੱਚ ਦੈਵੀ ਗੁਣਾਂ ਨੂੰ ਭੁੱਲ ਕੇ ਰਾਕਸ਼ੀ ਔਗਣ ਧਾਰ ਲਏ ਹਨ। ਇਸ ਤਰ੍ਹਾਂ ਸਾਰੀ ਦੁਨੀਆਂ ਵਿੱਚ ਤਵਸਬ ਦੇ ਭਾਂਬੜ ਮਚ ਰਹੇ ਹਨ। ਦੁਖੀ ਹੋਈ ਜਨਤਾ ਤਰਾ ਤਰਾ ਕਰ ਰਹੀ ਹੈ। ਅਤਿਅੰਤ ਦੁੱਖ ਵਾਲੀ ਗੱਲ ਤਾਂ ਇਹ ਹੈ ਕਿ ਇਹ ਸਭ ਨਫ਼ਰਤ, ਇਹ ਈਰਖਾ, ਵੈਰ ਵਿਰੋਧ, ਜਹਾਦ, ਧਰਮ ਯੁੱਧ, ਅਕੈ ਤਸੀਏ, ਅਸੈ ਜ਼ੁਲਮ, ਮਜ਼ਹਬੀ ਤਵਸਬ ਦੇ ਜ਼ਹਿਰੀਲੇ ਦੋਸ਼ ਵਿੱਚ ਧਰਮ ਦੇ ਨਾਂ ਉੱਤੇ ਕੀਤੇ ਜਾਂਦੇ ਹਨ। ਆਮ ਜਨਤਾ ਤਾਂ ਭੋਲੀ ਭਾਲੀ, ਸੋਝੀਹੀਨ, ਪਿੱਛਾ ਲੱਗੂ ਹੁੰਦੀ ਹੈ, ਪਰ ਇਹਨਾਂ ਦੇ ਮਾਨਸਿਕ ਜੋਸ਼ ਵਿੱਚ ਮਜ਼ਹਬੀ ਤਵਸਬ ਦਾ ਲਾਂਬੂ ਲਾ ਕੇ ਭੜਕਾਉਣ ਵਾਲੇ ਅੰਧ ਵਿਸ਼ਵਾਸੀ ਧਾਰਮਿਕ ਆਗੂ, ਸਵਾਸੀ ਸਿਆਸੀ ਲੀਡਰ, ਸਵਾਰਥੀ ਸਿਆਸੀ ਲੀਡਰ, ਪੱਖਪਾਤੀ ਪੱਤਰਕਾਰ ਹੁੰਦੇ ਹਨ, ਜੋ ਕਿ ਤਵਸਬ ਦੇ ਭਾਂਬੜਾਂ ਵਿੱਚ ਭੋਲੀ ਭਾਲੀ ਲੋਕਾਈ ਨੂੰ ਧਕੇਲ ਕੇ ਆਪਣਾ ਸਵਾਰਥ ਪੂਰਾ ਕਰਦੇ ਹਨ ਤੇ ਆਪ ਪਿੱਛਾ ਹਟ ਕੇ ਤਮਾਸ਼ਾ ਦੇਖਦੇ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਅਨੇਕਾਂ ਧਰਮ ਪ੍ਰਚਾਰ, ਉਚੇਰੀ ਵਿੱਦਿਆ, ਵਿਗਿਆਨ, ਆਧੁਨਿਕ ਸਭਿਅਤਾ, ਸਮਾਜਵਾਦ ਦੀ ਅਤਿਅੰਤ ਤਰੱਕੀ ਤੇ ਪ੍ਰਫੁੱਲਤਾ ਦੇ ਹੁੰਦਿਆਂ ਹੋਇਆਂ ਵੀ ਤੁਸਵ ਮਜ਼ਹਬੀ ਤੁਸਵ ਦੇ ਪਾਂਬੜ ਕੱਟਣ ਦੀ ਬਜਾਏ ਵੱਧਦੇ ਜਾ ਰਹੇ ਹਨ। ਇਸ ਦਾ ਮੁੱਢਲਾ ਕਾਰਨ ਇਹ ਹੈ ਕਿ ਅਸੀਂ ਗੁਰਬਾਣੀ ਦੇ ਹੇਠਲੇ ਉਪਦੇਸ਼ਾਂ ਤੋਂ ਅਵੇਸਲੇ ਤੇ ਬੇਮੁੱਖ ਹੁੰਦੇ ਜਾ ਰਹੇ ਹਾਂ। ਜਿੱਤ ਕੀਤਾ ਪਾਈਏ ਆਪਣਾ, ਸਕਾਲ ਬੁਰੀ ਕਿਉਂ ਕਾਲੀਏ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਦੀਜੈ ਅਵਰ ਜਨਾ, ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਸ ਦੀਰਘ ਤੇ ਭਿਆਨਕ ਅਗਿਆਨਤਾ ਨੂੰ ਦੂਰ ਕਰਨ ਲਈ ਤੇ ਮਜ਼ਹਬੀ ਤਸਬ ਦੇ ਮਾਰੂ ਜ਼ਹਿਰ ਜਾਂ ਤਪ ਦੇ ਪਾਂਬੜਾਂ ਤੋਂ ਬਚਣ ਦਾ ਗੁਰਬਾਣੀ ਵਿੱਚ ਇੱਕੋ ਇੱਕ ਸਾਧਨ ਦੱਸਿਆ ਗਿਆ ਹੈ, ਹਰ ਨਾਮ ਹੀ ਦੱਸਿਆ ਗਿਆ ਹੈ। ਹਾਂਜੀ, ਇਸ ਦੀਰਘ, ਇਸ ਭਿਆਨਕ ਅਗਿਆਨਤਾ ਨੂੰ ਦੂਰ ਕਰਨ ਲਈ ਤੇ ਮਜ਼ਹਬੀ ਤਸਬ ਦੇ ਮਾਰੂ ਜ਼ਹਿਰ ਜਾਂ ਤਪ ਦੇ ਪਾਂਬੜਾਂ ਤੋਂ ਬਚਣ ਲਈ ਗੁਰਬਾਣੀ ਵਿੱਚ ਇੱਕੋ ਇੱਕ ਸਾਧਨ ਹਰ ਨਾਮ ਹੀ ਦੱਸਿਆ ਗਿਆ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਮਨ ਮੇਰੇ ਗਉ ਹਰ ਨਾਮ ਕਾ ਓਲਾ, ਤੁਝੇ ਨਾ ਲਾਗੇ ਤਾਤਾ ਚੋਲਾ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰ ਨਾਉ, ਮਿਟ ਗਏ ਬੈਰ ਪਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਰਹਾਓ ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਿਆਈ। ਸੰਸਾਰ ਦੇ ਸਾਰੇ ਧਰਮ ਇਹ ਦ੍ਰਿੜ ਕਰਾਉਂਦੇ ਹਨ ਕਿ ਰੱਬ ਇੱਕ ਹੈ, ਉਸਦੇ ਸੰਤਾਂ, ਉਸਦੇ ਭਗਤਾਂ, ਮਹਾਂਪੁਰਖਾਂ ਦਾ ਆਦਰ ਪਾਓ, ਸੇਵਾ ਕਰਨੀ ਲੋੜੀਂਦੀ ਹੈ, ਤੇ ਉਸਦੀ ਖਲਕਤ ਨਾਲ ਮੈਤਰੀ ਭਾਵ ਨਾਲ ਰਹਿਣਾ ਚਾਹੀਦਾ ਹੈ। ਪਰ ਮਜ਼ਹਬੀ ਤਸਵ ਦੇ ਪਾਗਲਪਨ ਵਿੱਚ ਆਪ ਨਾ ਦੇ ਚੂਰੂ ਪਰ ਪਾਣੀ, ਤੈ ਨਿੰਦੇ ਜੈ ਗੰਗਾ ਆਣੀ, ਅਨੁਸਾਰ ਮਹਾਂਪੁਰਖਾਂ ਨਿਰਦੋਖ ਲੁਕਾਈ ਦੀ ਸ਼ਰੇ ਆਮ ਅੰਨੇ ਜੋਸ਼ ਵਿੱਚ ਨਿੰਦਾ ਕੀਤੀ ਜਾਂਦੀ ਹੈ। ਐਸੇ ਨਿੰਦਕਾਂ ਦੀ ਨਿਖੇਧੀ ਕਰਨ ਦਾ ਵੀ ਕਿਸੇ ਨੂੰ ਹੌਸਲਾ ਨਹੀਂ ਪੈਂਦਾ। ਐਸੇ ਤਸਬੀ ਦੀਵਾਨੀਆਂ ਰਿਲੀਜੀਅਸ ਫੈਨੈਟਿਕਸ ਨੂੰ ਗੁਰਬਾਣੀ ਵਿੱਚ ਇਉਂ ਤਾੜਨਾ ਕੀਤੀ ਗਈ ਹੈ, ਸੰਤ ਕੀ ਨਿੰਦਾ ਨਾਨਕਾ ਬੌੜ ਬੌੜ ਅਵਤਾਰ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੋਂ ਮਾਰਾ। ਕਿਸੇ ਧਰਮ ਜਾਂ ਮਜ਼ਹਬ ਦੇ ਪੈਰੋਕਾਰਾਂ ਨੂੰ ਜਦੋਂ ਤਸਵ ਦੀ ਰੰਗਤ ਜਾਂ ਪਾਣ ਚੜ ਜਾਏ ਤਾਂ ਧਾਰਮਿਕ ਗੁਣਾਂ ਦੇ ਐਨ ਉਲਟ ਮਜ਼ਹਬੀ ਤਸਵ ਦੇ ਜ਼ਹਿਰ ਦੁਆਰਾ ਵੈਰ, ਵਿਰੋਧ, ਲੜਾਈ, ਨਫ਼ਰਤ, ਈਰਖਾ, ਕ੍ਰੋਧ, ਕੱਟੜਤਾ, ਦਵੈਤ, ਹੰਕਾਰ, ਸਾੜਾ, ਜ਼ਬਰ, ਖੂਨ ਖਰਾਬਾ, ਜ਼ੁਲਮ, ਧਰਮ ਦੀ ਨਿੰਦਾ ਆਦਿ ਰਾਕਸ਼ੀ ਔਗਣ ਸਮੁੱਚੇ ਜਗਤ ਵਿੱਚ ਪ੍ਰਵੇਸ਼ ਕਰ ਜਾਂਦੇ ਹਨ, ਜਿਸ ਨਾਲ ਸੰਸਾਰ ਵਿੱਚ ਮਾਇਕੀ ਅੱਗ ਦੇ ਪਾਂਬੜ ਸਭ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੇ ਹਨ। ਅਜਿਹੀ ਸਥਿਤੀ ਵਿੱਚ ਕੋਈ ਵਿਰਲਾ ਸੁਭਾਗਾ ਹੀ ਪ੍ਰਭੂ ਮੇਰ ਸਦਕਾ ਮਜ਼ਹਬੀ ਤਸਵ ਦੇ ਸੇਕ ਤੋਂ ਬਚਦਾ ਹੈ। ਦਾਵਾ ਅਗਣ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓ ਰਹੀ। ਜਦ ਗਵਾਂਢੀਆਂ ਜਾਂ ਪਰਦੇਸੀਆਂ ਦੀ ਰਹਿਣੀ ਬਹਿਣੀ, ਬੋਲੀ, ਰਸਮੋ ਰਿਵਾਜ ਦਾ ਸਾਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਤਾਂ ਉਹਨਾਂ ਦੇ ਧਰਮ, ਉਹਨਾਂ ਦੇ ਧਾਰਮਿਕ ਮਜ਼ਹਬ, ਉਹਨਾਂ ਦੀ ਕਰਮ ਕਿਰਿਆ ਪ੍ਰਤੀ ਵੀ ਫਿਰ ਸਾਡੇ ਅੰਦਰ ਸਹਿਣਸ਼ੀਲਤਾ ਤੇ ਵਿਸ਼ਾਲਤਾ ਜ਼ਰੂਰ ਹੋਣੀ ਚਾਹੀਦੀ ਹੈ। ਸਹਿਣਸ਼ੀਲਤਾ ਧਾਰਮਿਕ ਗੁਣ ਹੈ। ਸਹਿਣਸ਼ੀਲਤਾ ਤੋਂ ਬਗੈਰ ਬਾਹਰਲੇ ਮਾਇਕੀ ਅਸਰ ਦੁਆਰਾ ਸਾਡੀ ਹਉਮੈ ਜੋਸ਼ ਵਿੱਚ ਆ ਕੇ ਵੈਰ ਵਿਰੋਧ ਦਾ ਕਾਰਨ ਬਣਦੀ ਹੈ। ਜਦ ਹਰ ਇੱਕ ਇਨਸਾਨ ਨੂੰ ਆਪੋ ਆਪਣੀਆਂ ਰੀਝਾਂ, ਆਪੋ ਆਪਣੇ ਸਵਾਦ ਖਿਆਲਾਂ ਅਨੁਸਾਰ ਖਾਣ ਪੀਣ, ਪਹਿਨਣ, ਕੰਮ ਕਰਨ, ਆਰਾਮ ਮਨੋਰੰਜਨ ਦੀ ਆਜ਼ਾਦੀ ਹੈ, ਤਾਂ ਹਰ ਇੱਕ ਨੂੰ ਆਪੋ ਆਪਣੇ ਨਿਸ਼ਚਿਆਂ ਅਨੁਸਾਰ ਧਰਮ ਦੀ ਮਨੋਤ ਤੇ ਕਮਾਈ ਕਰਨ ਦੀ ਵੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਧਰਮ ਹਰ ਇੱਕ ਮਨੁੱਖ ਦਾ ਨਿੱਜੀ ਹੱਕ ਹੈ, ਜਿਸ ਵਿੱਚ ਇੱਕ ਦੂਜੇ ਨੂੰ ਦਖਲ ਦੇਣ ਦਾ ਕੋਈ ਹੱਕ ਨਹੀਂ। ਜੇ ਦੂਜੇ ਦੇ ਧਰਮ ਵਿੱਚ ਦਖਲ ਦੇਣਾ ਨਾਜਾਇਜ਼ ਹੈ ਤਾਂ ਮੁਖਾਲਫਤ ਕਰਨੀ, ਈਰਖਾ, ਦਵੈਤ, ਵੈਰ, ਵਿਰੋਧ ਕਰਨੀ ਅਧਿਆਤਮਕ ਪਾਪ ਹੈ। ਪਰਮਾਤਮਾ ਸਾਡੇ ਸਾਰੇ ਔਗੁਣ ਦੇਖਦਾ ਜਾਣਦਾ ਹੋਇਆ ਵੀ ਸਾਨੂੰ ਪਾਲਦਾ ਹੈ, ਸਾਨੂੰ ਪਿਆਰਦਾ ਹੈ, ਸਾਰ ਸੰਭਾਲਦਾ ਹੈ। ਹਾਂਜੀ, ਪਰਮਾਤਮਾ ਸਾਡੇ ਸਾਰੇ ਔਗੁਣ ਦੇਖਦਾ ਹੋਇਆ ਜਾਣਦਾ ਹੋਇਆ ਵੀ ਸਾਨੂੰ ਪਾਲਦਾ ਹੈ, ਸਾਨੂੰ ਪਿਆਰਦਾ ਹੈ, ਸਾਰ ਸੰਭਾਲਦਾ ਹੈ। ਦੀਨ ਦਿਆਲ ਦਿਆਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਰੋਜੀ ਹੀ ਰਾਜ ਬਿਲੋਕਤ ਰਾਜਕ, ਰੋਖ ਰੂਹਾਨ ਕੀ ਰੋਜੀ ਨਾ ਟਾਰੇ। ਇਸ ਤਰ੍ਹਾਂ ਧਰਮ ਵੀ ਸਾਨੂੰ ਦੇਖ ਕੇ ਅਣਡਿੱਠ ਕਰਨ ਤੇ ਸੁਣ ਕੇ ਅਣਸੁਣਿਆ ਕਰਨ ਦੀ ਪ੍ਰੇਰਨਾ ਦਿੰਦੇ ਹਨ। ਹਾਂਜੀ, ਧਰਮ ਸਾਨੂੰ ਦੇਖ ਕੇ ਅਣਡਿੱਠ ਕਰਨ ਤੇ ਸੁਣ ਕੇ ਅਣਸੁਣਿਆ ਕਰਨ ਦੀ ਪ੍ਰੇਰਨਾ ਕਰਦੇ ਹਨ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਦੇਹੀ ਰੋਗ ਨ ਲੱਗਈ, ਪੱਲੇ ਸਭ ਕਿਛ ਪਾਏ। ਇਸ ਲਈ ਲੋਕਾਂ ਦੇ ਔਗਣ ਚਿਤਾਰਨੇ ਜਾਂ ਨਿੰਦਿਆ ਨਫ਼ਰਤ ਕਰਨੀ ਧਰਮ ਦੇ ਉਲਟ ਹੈ। ਨਿੰਦਾ ਪਲੀ ਕਿਸੇ ਕੀ ਨਾਈ, ਮਨਮੁਖ ਮੁਗਧ ਕਰਨ। ਅਣਹੋਂਦਾ ਅਜਗਰ ਭਾਰ ਉਠਾਏ, ਨਿੰਦਕ ਅਗਨੀ ਮਾਏ ਜਲਾਵੇ। ਰੋਸ ਨ ਕਾਹੂ ਸੰਗ ਕਰੋ, ਆਪਣ ਆਪ ਵਿਚਾਰ। ਹੋਏ ਨਿਮਾਣਾ ਜਗ ਰਹੋ, ਨਾਨਕ ਨਦਰੀ ਪਾਰ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਖਿੱਚੋ ਤਾਣ ਵਿਗੋਚੀਏ, ਇੱਕ ਸਿਉ ਲਿਵਲਾਏ। ਵਵਾ ਵੈਰ ਨ ਕਰੀਏ ਕਾਹੂ, ਕਟ ਕਟ ਅੰਤਰ ਬ੍ਰਹਮ ਸਮਾਹੂ। ਵਵਾ ਵੈਰ ਨ ਕਰੀਏ ਕਾਹੂ, ਕਟ ਕਟ ਅੰਤਰ ਬ੍ਰਹਮ ਸਮਾਹੂ। ਗੁਰਬਾਣੀ ਵਿਚਾਰ ਮਜ਼ਬੀ ਤਸਵ ਭਾਗ ਦੂਜਾ, ਲੇਖ ਨੰਬਰ 108। ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਊ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉ ਕੇ ਆਪਣੇ ਆਤਮਕ ਅਨੁਭਵ ਤੋਂ ਇਹ 132 ਅਨੁਭਵੀ ਲਿਖਤਾਂ ਲਿਖੀਆਂ ਹਨ। ਇਹ ਸਾਰੀਆਂ ਹੀ ਲਿਖਤਾਂ ਗੁਰਬਾਣੀ ਦੇ ਆਧਾਰ ਤੇ ਲਿਖੀਆਂ ਗਈਆਂ ਹਨ, ਸਾਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। ਸਾਰੀਆਂ ਲਿਖਤਾਂ ਪੰਜਾਬੀ ਤੇ ਹਿੰਦੀ ਵਿੱਚ 13 ਕਿਤਾਬਾਂ ਦੇ ਸੈੱਟ ਦੇ ਰੂਪ ਵਿੱਚ ਸਿਰਫ 130 ਰੁਪਏ ਪੇਟਾ ਵਿੱਚ ਉਪਲਬਧ ਹੈ। ਇਹ ਲਾਗਤ ਤੋਂ ਵੀ ਘੱਟ ਪੇਟਾ ਇਸ ਲਈ ਰੱਖੀ ਹੈ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਇਹਨਾਂ ਤੋਂ ਲਾਹਾ ਲੈ ਸਕਣ ਜੀ। ਸੋ ਜਿਨ੍ਹਾਂ ਕੋਲ ਹਲੇ ਲਿਖਤਾਂ ਨਹੀਂ ਹਨ, ਉਹਨਾਂ ਦੇ ਚਰਨਾਂ ਵਿੱਚ ਸਨੀਮਰ ਹੱਥ ਜੋੜ ਬੇਨਤੀ ਹੈ, ਲਿਖਤਾਂ ਨੂੰ ਜ਼ਰੂਰ ਲੈ ਕੇ ਜਾਓ, ਆਪਣੇ ਬੱਚਿਆਂ ਨੂੰ ਪੜ੍ਹਾਓ, ਆਪ ਪੜ੍ਹੋ, ਰਿਸ਼ਤੇਦਾਰਾਂ ਵਿੱਚ ਵੰਡੋ, ਇਹਨਾਂ ਨੂੰ ਬਾਰ ਬਾਰ ਪੜ੍ਹੀਏ ਤਾਂ ਜੋ ਅਸੀਂ ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ, ਆਇਆ ਜੀਵਨ ਸਫਲਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।